कि लगभग 10 साल पहलों तो जदों प्रचंड रूप दे विच दसम ग्रंथ साहब दे निंदकां ने अपनी कलम ते अपनी जबान तेज़ कीती तां असीं जिन्ने क समर्था सी उहदा विरोध कीता। डॉक्टर जोत सिंह, डॉक्टर हरभजन सिंह, अनुराग सिंह दास, पत्रकारां चों गुरचरण सिंह लांबा, इकल्ले सिर्फ इकल्ले। तो उहदे च होया की कि जो जो साडियां गतिविधियां सन, आपां दिल दीआं गल्लां करन लई इकट्ठे होए आं, जो जो गतिविधियां सन संत बाबा निहाल सिंह हरियां वेलों वालों जी मैं खत लिखता रहा ते नाल आर्टिकल विरोधियों के भी अपने भी इस तरह सत्कारयोग संत बाबा अपने तरण अपने निहंग सिंह के जथे के संता सिंह जी उन्हों का एड्रैस मेरे को मैं पोस्ट करता रहा इस आस नाल भी जे कि इन्हों वालों शाबाश का एक खाता जे ना तो फिर मैं डोला ना मैं अपने असी चार पांच एक जने थोड़े रह गए सी विश्वास जरूर सी भी गुरु महाराज सच्चे पातशाह साडी पैज रखणगे लेकिन आपां लिखती भी जबानी भी आपां उत्साह देना उन्हां लोकां नूं जिहड़े इस काम करन वास्ते यतनशील ने ते खतरे उठा रहे ने। तीजी गल ए कि हुणी गल चली सी सब तो वड्डा अटैक उन्हां दा हुंदा है चरित्र उपाख्यान ते। चरित्र उपाख्यान ते इस लई कि उहदे विच औरत ते मर्द दे संबंधां दे जिक्र ने। औरत ते मर्द की चीज़ है भला? ये जिन्ना क दास नूं पता लग्या दसम ग्रंथ दर्शन का चिंतन करदिआं होइआं कि बेसिकली आत्मा है जिन्हें यह लिबास धारे हुए ने। मैं जो कुर्ता पजामा पहन लिया तो ये पेंट कमीज़ है मेरी, ये मैं अंग्रेज़ नहीं हो गया, उन्हां दा लिबास है ये, मैं लिबास टैंपरेरली पहन लिया। आत्मा जिहदा कोई लिंग नहीं उन्हें आ मर्द का लिबास पहन लिया, एक बीबी बैठी है आत्मा ने एक औरत का लिबास पहन लिया। तो ये जड़े बाहर दे रूप ने ये दुजैले ने, केंद्री स्वरूप है जड़ा वो रूह दा ते आत्मा दा। गुरु महाराज के जड़े बचन होए हुए ने वो केवल रूह दे ने, रूह दे उत्ते केंद्रित ने। पहली गल तां ये, फिर झगड़ा अपना बहुत कट जाएगा ये नाल। दूजी गल ये कि प्रधान सुर है जड़ी ना श्री गुरु ग्रंथ साहब जी की, वो है निराकार की, आत्मा की, रूहानीयत की, रबानीयत की। तो जिहड़ी प्रधान सुर है श्री दसम ग्रंथ साहब जी वो प्रगट आकार रूप की है, जिदे तुसी देखोगे पाठ करोगे जिन्हें वीर भैणा ने पाठ किया निहंग फौजा ने, यह तो मैं सोच नहीं ना सकता भी तुसी गुणी ना हो कि यह मैं संबोधन उन्होंने कर रहा जिहड़े निहंग सिंह नहीं हैं इत्थे जिन्होंने पाठ नहीं किया। दसम ग्रंथ साहब दे विच एक शब्द हजारों वार नहीं सैकड़े वार आया, वो है काल पुरख कक्के नूं कन्ना लल्ला। डॉक्टर हरभजन सिंह जी ने हुण डॉक्टरेट सब तो वड्डी जिहड़ी डिग्री है उहदे उत्ते एक विद्यार्थी नूं काम करवाना शुरू किया होया है कि अकाल पुरख उत्ते तां काफ़ी सारा काम हो चुकिया, काल पुरख उत्ते काम नहीं होया। काल पुरख की चीज़ हुंदी है? अकाल पुरख कण कण च व्यापक है ना जी, उहदा उह रूप प्रगट होया जिहड़ा सानूं पता लग गया उहनूं आपां काल पुरख आखदे हां। तो इन्ने क्लीयर शब्दों च फिर जदों काल पुरख का कहा ना फिर तो सुखी बसा मोरो परिवारा, फिर एक धड़ा इधर हो गया दुष्ट दोखियन पकड़ पछारो वो दूसरे पासे हो गए। ये जिहड़ा प्रगट स्वरूप है ना दसम ग्रंथ दे विच अकाल पुरख का जिक्र किया होया, उहदे विच खंडे नाल सृष्टि ते चिंतन के दो हिस्से किए हुए ने। रोशनी उन्हें प्रगट की है तो हनेरा भी उन्हें प्रगट किया है, क्रूर कर्म करने वाले भी उन्हें प्रगट किए ने, नमो अंधकार है नमो तेज तेजे। तो बाबे के बाबर, बाबर के बाबे के दो, आप करे परमेश्वर सो। तो एक परिवार इधर लै दूजा इधर लै तो दोवां दा टाकरा है जिहड़ा ये सदीवी है हमेशा लई। बाबे के यानी कि पहले दैंत ते देवते नहीं आप पढ़े, उन्होंने युद्ध दसम ग्रंथ साहब दे विच जो वर्णन है गजब का। 1980 दी एक घटना याद आई मैनू, संत बाबा जरनैल सिंह जी के चरणों च बाकी संगत समेत दास भी विराजमान सी, प्यारा सिंह पदम साढ़े नाल गए सी। प्यारा सिंह पदम ने सवाल किया कहिंदे बाबा जी दसम ग्रंथ बाबत कुछ निंदक कहिंदे ने भई ये बाणी दसम पातशाह दी नहीं है, ये बाणी कुछ लोड़ींदी नहीं है, गुण नहीं है, इहदे च समझ नहीं आउंदी वगैरह वगैरह, जो उत्तर सी मैनूं याद है हुण तक। बाबा ने उत्तर दिता कि दसम ग्रंथ जी दी बाणी दा पाठ ते अर्थ समझणे तां दरकिनार, बुजदिल आदमी इहदी बाणी सुण नहीं सकदा। ये कायरां दा ग्रंथ नहीं है, बुजदिलां दा ग्रंथ नहीं है। इस ग्रंथ दे विच तुहानू हाथियां दियां चिंगारां, किरपानां दियां टुनकारां ते घोड़ियां दे रकाबां दियां ते पौड़ां दियां आवाज़ां, ये छणकाटे सुणदे ने तुहानू थां थां ते इक इक पन्ने चों इक इक अंग चों। आपां थोड़ा देर नाल इकट्ठे होए, इन्ना मन खिड़िया होया ये खिड़ियां हुई फौजां नूं देख के कि मैनूं हुण इउं लगदा भी मैं इकल्ला नहीं हाँ, मेरे नाल महाराज दियां लाडलियां फौजां ने। प्रोफेसर आपां थोड़ा देर आया, देर होई है इकट्ठे होण नूं। प्रोफेसर पूर्ण सिंह जी दा एक लेख है, उहदा नां है वीरता। प्रोफेसर पूर्ण सिंह दसदे ने कि योधा कौन हुंदा है, ਪਹਿਲਾ ਸੈਂਟੈਂਸ ਤਾਂ ਉਹਨਾਂ ਦਾ ਉਹ ਹੈ ਕਿ ਜਿਹੜਾ ਭਲਵਾਨ ਹੈ ਨਾ ਉਹ ਹਸਮੁੱਖ ਹੁੰਦਾ, ਉਹਨੂੰ ਛੇੜੀ ਚੱਲੋ ਕੁਛ ਨਹੀਂ ਕਹਿੰਦਾ, ਉਹਨੂੰ ਪਤਾ ਵੀ ਮੈਂ ਜਦੋਂ ਮਰਜ਼ੀ ਇਹਨਾਂ ਨੂੰ ਕਾਬੂ ਕਰ ਲਾਂ, ਜਦੋਂ ਮਰਜ਼ੀ ਆਪਣੀ ਜਾੜ ਹੇਠ ਦਬਾ ਲਾਂ। ਪੂਰਨ ਸਿੰਘ ਲਿਖਦਾ ਹੈ, ਕਹਿੰਦਾ ਜਿਹੜਾ ਯੋਧਾ ਹੈ ਨਾ, ਜਿਹੜਾ ਬਹਾਦਰ ਹੈ, ਉਹ ਟੀਨ ਦਾ ਪੀਪਾ ਨਹੀਂ ਹੁੰਦਾ ਵੀ ਰਤਾਕ ਠੰਡੀ ਹਵਾ ਦਾ ਬੁੱਲਾ ਲੱਗਿਆ ਜੰਮ ਗਿਆ ਘਿਓ, ਰਤਾਕ ਤੱਤੀ ਹਵਾ ਆਈ ਘਿਓ ਫਿਰ ਪੰਘਰ ਗਿਆ। ਪੂਰਨ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਹੈ ਜਿਹੜਾ ਨਾ ਯੋਧਾ, ਉਹਨੂੰ ਗੁੱਸਾ ਜਲਦੀ ਜਲਦੀ ਨਹੀਂ ਆਉਂਦਾ, ਸਦੀਆਂ ਲੱਗਦੀਆਂ ਨੇ ਉਹਨੂੰ ਗੁੱਸਾ ਚੜਾਉਣ ਲਈ। ਬਾਬਾ ਬੰਦਾ ਸਿੰਘ ਜੀ ਨੂੰ ਅਚਾਨਕ ਗੁੱਸਾ ਨਹੀਂ ਆਇਆ ਸੀ, ਪੰਜਵੇਂ ਪਾਤਸ਼ਾਹ ਨੂੰ ਤੰਗ ਕੀਤਾ ਸੀ, ਨੌਵੇਂ ਪਾਤਸ਼ਾਹ 'ਤੇ ਜ਼ਿਆਦਤੀਆਂ ਹੋਈਆਂ ਸੀ, ਚਾਰੇ ਸਾਹਿਬਜ਼ਾਦੇ ਅਣਗਿਣਤ ਸ਼ਹੀਦ ਸਿੰਘਣੀਆਂ ਬੀਬੀਆਂ ਆਪਣੀਆਂ, ਇੰਨੀ ਦੇਰ ਲੱਗੀ ਸੀ ਬਾਬਾ ਬੰਦਾ ਸਿੰਘ ਨੂੰ ਫਿਰ ਗੁੱਸਾ ਆ ਗਿਆ। ਅਤੇ ਜਦੋਂ ਯੋਧੇ ਨੂੰ ਗੁੱਸਾ ਆ ਜਾਂਦਾ ਤਾਂ ਫਿਰ ਸਦੀਆਂ ਤੱਕ ਉਹਦਾ ਗੁੱਸਾ ਉਤਰਦਾ ਨਹੀਂ ਹੁੰਦਾ। ਇਹ ਜਿਹੜੇ ਸਾਡੇ ਨਿੰਦਕ ਨੇ, ਸਾਨੂੰ ਪਤਾ ਹੋਏ ਕਿ ਸਾਨੂੰ ਇਹ ਗੁੱਸਾ ਨਾ ਚੜਾਉਣ, ਜੇ ਸਾਨੂੰ ਗੁੱਸਾ ਆਇਆ ਫਿਰ ਲੱਥਣਾ ਨਹੀਂ ਹੈ ਸਦੀਆਂ ਤੱਕ। ਮਨ ਬਿਰਤੀ ਲਾਸਟ, ਬਸ ਮੈਂ ਕਿਉਂਕਿ ਵਾਅਦਾ ਕੀਤਾ ਸੀ ਸ਼ੁਰੂ 'ਚ ਵੀ ਥਕਾਵਾਂਗਾ ਨਹੀਂ, ਬਸ ਅਖੀਰਲੀ ਇੱਕ ਉਦਾਹਰਣ ਦੇ ਕੇ, ਔਰ ਮੈਂ ਫੋਕਸ ਰੱਖਾਂਗਾ ਉਸੇ ਥਾਂ 'ਤੇ ਚਰਿੱਤਰ ਉਪਾਖਿਆਨ 'ਤੇ ਕਿ ਬੰਦੇ ਦੀ ਬਿਰਤੀ ਕੀ ਹੁੰਦੀ ਹੈ। ਇਸ ਗ੍ਰੰਥ 'ਚੋਂ ਸਾਡਾ ਸਰੂਪ, ਸਾਡਾ ਡਿਸਿਪਲਿਨ ਨਿਕਲਿਆ। ਇਹ ਜਿਹੜੀਆਂ ਫੌਜਾਂ ਨੇ ਨਾ, ਜਿਹੜੇ ਲਿਬਾਸ ਨੇ, ਇਹ ਦਸਮ ਗ੍ਰੰਥ ਦਾ ਪ੍ਰਤਾਪ ਨੇ। ਗੁਰੂ ਗ੍ਰੰਥ ਸਾਰੇ ਸੰਸਾਰ ਦੇ ਰੂਹਾਨੀ ਅਤੇ ਨਿਰੀ ਪ੍ਰਗਟ ਰੂਪ ਇਹ ਹੈ। ਅਤੇ ਮਹਾਤਮਾ ਬੁੱਧ ਮਤ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਬਹੁਤ ਪਿਆਰੀ। ਦੋ ਬੋਧੀ ਭਿੱਖੂ ਦਰਿਆ ਪਾਰ ਕਰ ਰਹੇ ਸਨ। ਇੱਕ ਜਵਾਨ ਕੁੜੀ ਡਰ ਰਹੀ ਸੀ ਕਿ ਮੈਂ ਪਾਣੀ 'ਚ ਡੁੱਬ ਕੇ ਮਰ ਜਾਂਗੀ। ਉਹ ਮਿੰਨਤਾਂ ਕਰਨ ਲੱਗੀ ਕਿ ਤੁਸੀਂ ਸਤਿਕਾਰਯੋਗ ਸੰਤ ਤੋਂ ਤੁਸੀਂ ਮੈਨੂੰ ਪਾਰ ਲੰਘਾਓ। ਜਦੋਂ ਅੰਦਰ ਇੱਕ ਬਾਂਹ ਫੜ ਲਈ ਇੱਕ ਭਿੱਖੂ ਨੇ ਉਹਦੀ, ਜਦੋਂ ਪਾਣੀ ਡੂੰਘਾ ਆਇਆ ਉਹ ਕੁੜੀ ਹੋਰ ਡਰ ਗਈ, ਕਹਿਣ ਲੱਗੀ ਮੈਨੂੰ ਡਰ ਲੱਗਦਾ ਮੈਂ ਮਰਾਂਗੀ। ਉਸ ਭਿੱਖੂ ਨੇ ਉਪਕਾਰ ਕਰਕੇ ਉਸ ਕੁੜੀ ਨੂੰ ਆਪਣੇ ਮੋਢੇ 'ਤੇ ਬਿਠਾਇਆ ਅਤੇ ਦਰਿਆ ਦੇ ਦੂਜੇ ਕਿਨਾਰੇ 'ਤੇ ਲੈ ਗਏ, ਛੱਡਿਆ। ਉਹ ਦੂਸਰਾ ਭਿੱਖੂ ਬੁੜਬੁੜ ਕਰਦਾ ਰਿਹਾ ਵੀ ਤੂੰ ਕੁੜੀ ਨਾਲ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ, ਤੂੰ ਤਾਂ ਉਹਦੀ ਬਾਂਹ ਫੜੀ ਪਹਿਲਾਂ, ਫਿਰ ਤੂੰ ਉਹਨੂੰ ਮੋਢੇ 'ਤੇ ਬਿਠਾਇਆ, ਕਿਉਂ ਕੀਤਾ ਤੂੰ? ਚੁੱਪ ਰਿਹਾ। ਤੁਰਦੇ ਗਏ, ਫਿਰ ਇਹੀ ਸਵਾਲ। ਦੁਪਹਿਰ ਹੋ ਗਈ, ਦਰਖਤ ਹੇਠਾਂ ਬੈਠੇ, ਫਿਰ ਮਹਾਤਮਾ ਬੁੱਧ ਨੇ ਤਾਂ ਕਿਹਾ ਸੀ ਕੁੜੀਆਂ ਨਾਲ ਗੱਲਾਂ ਨਹੀਂ ਕਰਨੀਆਂ, ਤੂੰ ਉਹਨੂੰ ਮੋਢੇ 'ਤੇ ਬਿਠਾ ਲਿਆ ਸੀ। ਇਹ ਜਿਹੜਾ ਭਿੱਖੂ ਸੀ ਜਿਹਨੇ ਉਸ ਕੁੜੀ ਨੂੰ ਪਾਰ ਲੰਘਾਇਆ ਸੀ, ਉਹ ਕਹਿੰਦਾ ਮਿੱਤਰ, ਮੈਂ ਇੱਕ ਕੁੜੀ ਨੂੰ ਦਰਿਆ ਦੇ ਇੱਕ ਕਿਨਾਰੇ ਤੋਂ ਚੁੱਕ ਕੇ ਦੂਸਰੇ ਕਿਨਾਰੇ ਉੱਤੇ ਛੱਡ ਆਇਆ ਸੀ, ਮੈਂ ਉਤਾਰ ਦਿੱਤੀ ਸੀ, ਹੁਣ ਤੂੰ ਵੀ ਆਪਣੇ ਮੋਢਿਆਂ 'ਤੇ ਉਹਨੂੰ ਉਤਾਰੇਂਗਾ ਕਿ ਨਹੀਂ? ਤੂੰ ਕਿਉਂ ਚੁੱਕੀ ਫਿਰਦਾ ਹੁਣ ਤੱਕ? ਦਾਸ ਨੇ ਨਿਹੰਗ ਛਾਉਣੀਆਂ ਦੇ ਵਿੱਚ ਚਰਿੱਤਰ ਉਪਾਖਿਆਨ ਦੀ ਕਥਾ ਸੁਣੀ ਹੈ। ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਨਾ, ਉਹ ਇਹਨਾਂ ਤੋਂ ਵਿੱਦਿਆ ਲੈਣ। ਅੱਜ ਹਨ ਨਹੀਂ ਇੱਥੇ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਦੇ ਨੇ ਜੀ, ਬੜੇ ਵਿਦਵਾਨ। ਤੋ ਆਪਾਂ ਬੜਾ ਮਨ 'ਚ ਮੇਰੇ ਜਦੋਂ ਮੇਰੇ ਦਰਸ਼ਨ ਹੋਏ ਜਲੰਧਰ, ਲਾਂਬਾ ਸਾਹਿਬ ਨੇ ਕਰਾਏ ਸੀ, ਉਹਨਾਂ ਨੇ ਜੋ ਬਚਨ ਕਹੇ ਉਹ ਮੇਰੇ ਦਿਲ 'ਚ ਵਸੇ ਹੋਏ ਨੇ। ਨਿਹੰਗ ਸਿੰਘਾਂ ਕੋਲ ਕੀਰਤਨੀਆਂ ਬੜੇ ਸੋਹਣੇ ਨੇ, ਵਿਦਵਾਨ ਬੜੇ ਸੋਹਣੇ ਨੇ। ਲਾਸਟ ਦੇ ਵਿੱਚ ਇੱਕ ਬਚਨ ਵੱਡਿਆਂ ਦਾ, ਸਵਾਮੀ ਰਾਮਕ੍ਰਿਸ਼ਨ ਪਰਮਹੰਸ, ਲਿਬਾਸ ਕੀ ਹੁੰਦਾ? ਜਿਹਨੇ ਦਾੜੀ ਕੇਸਾਂ ਦੀ ਬੇਅਦਬੀ ਕੀਤੀ ਹੋਈ ਹੈ, ਮੈਨੂੰ ਇਹ ਲੱਗਦਾ ਵੀ ਮੈਂ ਥੋੜ੍ਹਾ ਜਿਹਾ ਉਹਦੇ ਨਾਲ ਠੀਕ ਹਾਂ ਕਿਉਂਕਿ ਮੈਂ ਸਾਬਾ ਸੂਰਤ ਹਾਂ। ਮੇਰੇ ਨਾਲੋਂ ਵੱਧ ਠੀਕ ਨਿਹੰਗ ਸਿੰਘ ਫੌਜਾਂ ਨੇ, ਕਿਉਂਕਿ ਗੁਰੂ ਦਾ ਪ੍ਰਾਚੀਨ ਸਰੂਪ ਹੈ ਜਿਹੜਾ ਪੰਥ ਦਾ, ਉਹ ਤੁਹਾਡੇ ਕੋਲ ਹੀ ਹੈ। ਸਰੂਪ ਇਕੱਲਾ ਕੁਛ ਨਹੀਂ ਕਰਦਾ, ਅੰਦਰ ਜੇ ਗੁਰਬਾਣੀ ਦਾ ਵਾਸਾ ਨਹੀਂ ਹੈ ਫਿਰ ਤਾਂ ਭੇਖ ਹੋ ਗਿਆ। ਤੁਹਾਡੇ ਕੋਲ ਗੁਰਬਾਣੀ, ਸ਼੍ਰੀ ਗੁਰਬਾਣੀ ਵੀ, ਸ਼੍ਰੀ ਦਸਮ ਗ੍ਰੰਥ ਵੀ, ਲਿਬਾਸ ਵੀ। ਅਤੇ ਲਿਬਾਸ ਸੰਬੰਧੀ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਨੂੰ ਪੁੱਛਿਆ ਸੀ ਉਹਦੇ ਸ਼ਰਧਾਲੂਆਂ ਨੇ ਕਿ ਜੀ ਲਿਬਾਸ ਦੀ, ਇਹਦੀ ਰਹਿਤ ਦੀ, ਇਹਦੀ ਲੋੜ ਹੈਗੀ ਕੋਈ? ਕਹਿੰਦੇ ਬਿਲਕੁਲ, ਬਾਕਾਇਦਾ। ਕਿਉਂ ਜੀ? ਜੇ ਅੰਦਰ ਹੀ ਰੱਬ ਹੋਵੇ ਫਿਰ ਇਹਦੀ ਕੀ ਲੋੜ ਹੈ? ਉਹਨਾਂ ਦਾ ਉੱਤਰ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ। ਉਹ ਕਹਿੰਦੇ ਕਿ ਜੀਰੀ ਹੈ ਨਾ ਜਿਹੜੀ ਚੌਲ, ਚੌਲ ਦਾ ਲਿਬਾਸ ਫੱਕ ਹੁੰਦੀ ਹੈ। ਚੌਲ ਨੇ ਲਿਬਾਸ ਦੇ ਫੱਕ ਦਾ ਲਿਬਾਸ ਪਹਿਨਿਆ, ਫੱਕ ਦੇ ਕੱਪੜੇ ਪਹਿਨੇ ਹੋਏ ਨੇ। ਜੇ ਆਪਾਂ ਉਹ ਲਿਬਾਸ ਚੌਲ ਨਾਲੋਂ ਵੱਖਰਾ ਕਰ ਦਈਏ ਨਾ, ਤਾਂ ਚੌਲ ਖਾਣ ਦੇ ਕੰਮ ਤਾਂ ਆਏਗਾ, ਉਹ ਜਰਮੀਨੇਟ ਨਹੀਂ ਹੋਏਗਾ, ਉਹਦੇ ਵਿੱਚ ਕ੍ਰੀਏਸ਼ਨ ਨਹੀਂ ਹੋਏਗੀ, ਉੱਗੇਗਾ ਨਹੀਂ ਉਹ। ਸੋ ਅੰਦਰ ਜਿੰਨੀ ਮਰਜ਼ੀ ਰੂਹਾਨੀਅਤ ਹੁੰਦੀ ਰਹੇ, ਜਦੋਂ ਤੱਕ ਅਸੀਂ ਲਿਬਾਸ ਰਾਹੀਂ ਇਹ ਐਲਾਨ ਨਹੀਂ ਕਰਦੇ ਕਿ ਮੇਰੇ ਅੰਦਰ ਦਸਮ ਪਾਤਸ਼ਾਹ ਹਜ਼ੂਰ ਦੇ ਚਰਨਾਂ ਦੀ ਧੂੜ ਹੈ, ਰਤਾ ਯਾਦ ਹੈ, ਉਦੋਂ ਤੱਕ ਫਿਰ ਆਪਣੇ ਅੰਦਰਲੀ ਬਾਣੀ ਦੀ ਕਦਰ ਬਿਲਕੁਲ ਨਹੀਂ ਪੈਣੀ। ਸੋ ਇੰਨੀਆਂ ਕੁ ਬੇਨਤੀਆਂ ਦਾਸ ਦੀਆਂ, ਕੋਈ ਭੁੱਲ ਚੁੱਕ ਹੋਈ ਹੋਵੇ, ਗੁਰੂ ਖਾਲਸਾ ਪੰਥ ਬਖਸ਼ਣਹਾਰ। ਅੱਗੋਂ ਨੂੰ ਇਸੇ ਤਰ੍ਹਾਂ ਜੇ ਹੌਸਲਾ ਅਫਜਾਈ ਮਿਲਦੀ ਰਹੀ, ਆਪਾਂ ਰਲ ਮਿਲ ਕੇ ਬਹੁਤ ਕੰਮ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ